ਖਾਣਾ ਵੀ ਬਹੁਤ ਸਾਤਵਿਕ ਭੋਜਨ ਖਾਣ ਦਾ ਜਿਹੜਾ ਕੌਨਸੈਪਟ ਵੀ ਹੈ ਉਹ ਵੀ ਇੱਦਾਂ ਹੀ ਹੈ ਕਿ ਜਿੰਨਾ ਹਲਕਾ ਸਿੰਪਲ ਭੋਜਨ ਖਾਧਾ ਹੋਏਗਾ ਤੁਹਾਡਾ ਮਨ ਜ਼ਿਆਦਾ ਸੈਂਸਿਟਿਵ ਹੋਏਗਾ। ਭੋਜਨ ਵੀ ਸੈਂਸਿਟਿਵ ਹੈ, ਹਲਕਾ ਹੈ, ਤੁਹਾਡਾ ਮਨ ਵੀ ਹਲਕਾ ਹੈ, ਤੁਹਾਡਾ ਢਿੱਡ ਵੀ ਹਲਕਾ ਹਲਕਾ ਰਹੇਗਾ। ਅਤੇ ਜੇ ਤੁਸੀਂ ਭੋਜਨ ਜ਼ਿਆਦਾ ਭਾਰਾ ਖਾਓਗੇ ਤਾਂ ਉਹ ਪੱਕੀ ਗੱਲ ਹੈ ਤੁਹਾਡਾ ਮਨ ਵੀ ਭਾਰਾ ਕਰੇਗਾ। ਹੁਣ ਤੁਸੀਂ ਮੁਰਗਾ ਖਾ ਕੇ ਪੂਰੇ ਦਾ ਪੂਰਾ ਫਿਰ ਕਹੋ ਵੀ ਢਿੱਡ ਹੁਣ ਭਾਰਾ ਹੋ ਗਿਆ, ਉਹਨੇ ਭਾਰਾ ਹੋਣਾ ਹੀ ਹੋਣਾ ਅਤੇ ਸਵੇਰੇ ਉਹਨੇ ਸਿਰ ਭਾਰਾ ਕਰਨਾ ਹੀ ਕਰਨਾ, ਇਹ ਤਾਂ ਇਕੱਠਾ ਹੀ ਹੈ। ਅਤੇ ਹੁਣ ਜੇ ਆਪਾਂ ਹੁਣ ਮੰਨ ਲਓ ਵੈਸੇ ਹੀ ਲਾਓ ਵੀ ਪੀਜ਼ਾ ਵੱਡਾ ਸਾਰਾ ਔਡਰ ਕਰ ਲਿਆ, ਚੀਜ਼ ਬਹੁਤ ਜ਼ਿਆਦਾ ਉਹਦੇ ਉੱਤੇ ਪਾਈ ਹੋਈ ਹੈ, ਡਬਲ ਕਰੰਚ ਕੀ ਕਹਿੰਦੇ ਹੁੰਦੇ ਨੇ, ਆਹੋ ਬਸ ਉਹਨੂੰ ਪੁੱਛ ਲਓ, ਛੇੜ ਲਿਆ ਪੰਗਾ, ਸਾਰਾ ਧਿਆਨ ਹਲਾਤਾ, ਇਹਨੂੰ ਬਹੁਤ ਖਾਣ ਦਾ ਪਤਾ ਹੈ, ਵੇਟ ਤੋਲਣਾ ਪਤਾ ਹੈ ਨਾ, ਹਰ ਮੀਟਿੰਗ 'ਚ ਵੇਟ ਤੋਲਦਾ ਮੈਂ ਸਾਰੇ ਬੰਦਿਆਂ ਦਾ। ਜਦੋਂ ਅਸੀਂ ਮੀਟਿੰਗ ਕਰਦੇ ਹਾਂ ਨਾ ਤਾਂ ਅਸੀਂ ਕੰਡਾ ਰੱਖਦੇ ਹਾਂ ਵੀ ਚੜ੍ਹ ਇੱਥੇ, ਅਤੇ ਮੈਂ ਹੁਣ ਇਹਨਾਂ ਨੂੰ ਇਸ ਸਾਲ ਆਗਿਆ ਦਿੱਤੀ ਵੀ ਜਨਵਰੀ ਤੋਂ ਬਾਅਦ ਜਿੰਨੀ ਕਿਲੋ ਘੱਟਦੇ ਜਾਣਗੇ ਉਨੀ ਤਨਖਾਹ ਵੱਧਦੀ ਜਾਏਗੀ, ਜਿੰਨੇ ਕਿਲੋ ਵੱਧਦੇ ਜਾਣਗੇ ਉਨੀ ਤਨਖਾਹ ਘੱਟਦੀ ਜਾਏਗੀ। ਕਈ ਬੰਦਿਆਂ ਨਾਲ ਅਸੀਂ ਇੱਦਾਂ ਕਰ ਰਹੇ ਹਾਂ ਜਿਹੜੇ ਜ਼ਿਆਦਾ ਮੋਟੇ ਨੇ ਵੀ ਤੂੰ ਦੇਖ ਲੈ ਵੀ ਪੈਸੇ ਕਮਾੜੇ ਨੇ ਕਿ ਨਹੀਂ, ਹੁਣ ਉਹਨੇ ਖਰਚਿਆਂ ਦਾ ਟੈਨਸ਼ਨ ਹੈ ਇਸ ਕਰਕੇ ਫਿਰ ਆਪੇ ਹੀ ਆ। ਹੁਣ ਮੈਂ ਕੈਂਪ ਦੇ ਵਿੱਚ ਮੈਂ ਕਿਹਾ ਕੋਈ ਨਹੀਂ ਕੈਂਪ ਇੰਨੇ ਕਹਿੰਦੇ ਦੁਖੀ ਆ, ਮੈਂ ਕਿਹਾ ਕੀ ਕਹਿੰਦੇ, ਵਰਤਾਨ ਵੀ ਗਾਜਰ ਪਾਗ ਲਾਤਾ, ਕਹਿੰਦੇ ਵਰਤਾਨ ਵੀ ਗਾਜਰ ਪਾਗ ਲਾ ਦਿੰਦੇ ਨੇ ਮੁੜ ਕੇ ਕਿਹਾ ਖਾਣਾ ਵੀ ਨਹੀਂ। ਅਤੇ ਮੈਂ ਅੱਜ ਚੇਤਾ ਕਰਾਇਆ, ਮੈਂ ਕਿਹਾ ਤੁਹਾਨੂੰ ਪਤਾ ਵੀ 30 ਤਰੀਕ ਦੀ ਮੀਟਿੰਗ ਹੈ, ਕਹਿੰਦੇ ਹਾਂ ਯਾਦ ਹੈ, ਮੈਂ ਕਿਹਾ ਹੁਣ ਧਿਆਨ ਰੱਖਿਓ। ਕੀ ਗੱਲ ਸੀ? ਹਾਂ ਸੱਚ, ਹਾਂ ਤੁਸੀਂ ਜੇ ਪੀਜ਼ਾ ਮੰਨ ਲਓ ਔਡਰ ਕੀਤਾ ਵੱਡਾ ਸਾਰਾ ਅਤੇ ਤੁਸੀਂ ਸਾਰਾ ਹੀ ਖਾ ਗਏ ਪੀਜ਼ਾ, ਅਤੇ ਤੁਸੀਂ ਪੱਕਾ ਨੋਟ ਕਰਿਓ ਕਿ ਇੱਕਦਮ ਤੁਹਾਡਾ ਜਿਹੜਾ 10-15 ਮਿੰਟ ਸਵਾਦ ਬਹੁਤ ਆਏਗਾ ਖਾਣ ਵੇਲੇ, ਪਰ ਉਦੋਂ 15 ਮਿੰਟ ਬਾਅਦ ਵੇਖਿਓ ਮਾਇੰਡ ਹੈ ਸੁਸਤੀ, ਅੱਖਾਂ ਲਾਲ, ਬੁਰਾ ਹਾਲ, ਕਿਉਂਕਿ ਇੱਕਦਮ ਅੱਪ ਜਾਣਾ ਬਰੇਨ, ਤੁਸੀਂ ਨਾਲ ਕੋਕ ਵੀ ਪੀਣਾ, ਸ਼ੂਗਰ ਜਾਣੀ ਬਹੁਤ ਜ਼ਿਆਦਾ, ਐਂ ਜਾਣਾ 10-12 ਚਮਚ ਸ਼ੂਗਰ ਦੇ ਗਏ ਹੈ, ਵੱਡਾ ਕੇਨ ਲਿਆ ਜੇ 10-12 ਚਮਚ ਐਂ ਬੂਸਟ ਵੱਜਣਾ ਇੱਕ ਵਾਰੀ ਦਿਮਾਗ ਨੂੰ, ਅਤੇ ਪੂਰੇ 15 ਮਿੰਟ ਬਾਅਦ ਜਿਹੜੀ ਚੀਜ਼ ਤੁਸੀਂ ਐਂ ਚੱਕੀ ਸੀ ਉਹਨੇ ਓਨਾ ਹੀ ਥੱਲੇ ਵੀ ਡਿੱਗਣਾ। ਅਤੇ ਜਿਵੇਂ ਵਿਆਹ ਤੋਂ ਬਾਅਦ ਨਹੀਂ ਲੋਕ ਮਰੇ ਕੁੱਤੇ ਵਾਂਗੂ ਪਏ ਹੁੰਦੇ ਘਰਾਂ 'ਚ, ਵੇਖਿਆ ਤੁਸੀਂ ਵੀ ਵਿਆਹ ਨਿਬੜ ਗਿਆ, ਰਿਸ਼ਤੇਦਾਰ ਚਲੇ ਗਏ, ਫਿਰ ਨੀਂਦ ਪੂਰੀ ਕਰਦੇ ਨੇ ਵੀ ਐਂ ਡਿੱਗੇ ਪਏ ਹੋਣਗੇ, ਇੱਦਾਂ ਸਾਡਾ ਦਿਮਾਗ ਡਿੱਗ ਜਾਂਦਾ ਵੀ ਹੁਣ ਕੋਕ ਗਿਆ, ਪੀਜ਼ਾ ਗਿਆ, ਜਦੋਂ ਥੱਲੇ ਆਉਂਦਾ ਨਾ ਫਿਰ ਡਿੱਗ ਹੀ ਜਾਂਦਾ। ਤੁਸੀਂ ਵੇਖ ਲਿਓ ਪੀਜ਼ਾ ਖਾਓ ਲੁਧਿਆਣੇ ਪਟਿਆਲੇ ਤੱਕ ਤੁਹਾਨੂੰ ਵਾਸੀਆਂ ਲੱਗ ਜਾਣਗੀਆਂ, ਬੁਰਾ ਹਾਲ ਹੋ ਜਾਏਗਾ। ਅੱਛਾ, ਅਤੇ ਜੇ ਤੁਸੀਂ ਕਹੋ ਵੀ ਅਸੀਂ ਗਾਜਰਾਂ ਖਾਧੀਆਂ ਜਾਂ ਕੱਦੂ ਖਾਧਾ ਜਾਂ ਸਿੰਪਲ 2 ਫੁਲਕੇ, ਮੂੰਗੀ ਦੀ ਦਾਲ, ਕੋਈ ਵੀ ਸਿੰਪਲ ਜਿਹੀ ਦਾਲ ਬਣੀ ਹੈ, ਉਹ ਦਾਲ ਦੇ ਨਾਲ ਤੁਸੀਂ 2-3 ਪ੍ਰਸ਼ਾਦੇ ਛੱਕ ਕੇ ਹਲਕਾ ਅਤੇ ਆਓ, ਅਤੇ ਹੈਰਾਨੀ ਇਹ ਹੋਏਗੀ ਕਿ ਬਿਲਕੁਲ ਢਿੱਡ ਵੀ ਹੌਲਾ ਹੌਲਾ ਰਹਿਣਾ ਅਤੇ ਸਵੇਰ ਵੇਲੇ ਨੀਂਦ ਵੀ ਹੈ ਮਤਲਬ ਵਧੀਆ ਵੀ ਆਏਗੀ, ਨੀਂਦ ਡੀਪ ਆਉਂਦੀ ਹੈ ਜਦੋਂ ਤੁਸੀਂ ਹਲਕਾ ਭੋਜਨ ਕਰਦੇ ਹੋ ਨਾ, ਆਪਾਂ ਗੱਲ ਕੀਤੀ ਸੀ ਇਸ ਵਿਸ਼ੇ 'ਤੇ, ਹੁਣ ਤਾਂ ਭੁੱਲ ਵੀ ਗਏ ਤੁਸੀਂ ਵੀ 10 ਦਿਨ ਮਿਲਾਂ ਕਿਹੜੀ ਗੱਲ ਕੀਤੀ ਸੀ ਇਹ ਗੱਲ, ਆਪਾਂ ਤੁਹਾਨੂੰ ਚੇਤਾ ਹੋਣੀ ਹੈ ਕਿ ਜਦੋਂ ਆਪਾਂ ਜ਼ਿਆਦਾ ਭੋਜਨ ਕਰ ਲੈਂਦੇ ਹਾਂ ਅਤੇ ਜਿਹੜੀ ਊਰਜਾ ਨੇ ਰਾਤ ਨੂੰ ਸਿਰ ਨੂੰ ਚਾਰਜ ਕਰਨਾ ਨਾ, ਰਿਪੇਅਰ ਕਰਨਾ ਹਰ ਸੈੱਲ, ਤੁਹਾਡੇ ਸੈੱਲਾਂ ਨੂੰ ਰਿਪੇਅਰ ਕਰਨਾ ਰਾਤ ਨੂੰ, ਉਹਨਾਂ ਨੇ ਐਂ ਇੱਕ ਇੱਕ ਸੈੱਲ ਰਿਪੇਅਰ ਕਰਨਾ ਰਾਤ ਨੂੰ, ਅਤੇ ਉਹ ਕੀ ਕੀਤਾ ਢਿੱਡ ਦੇ ਵਿੱਚ ਅਸੀਂ ਕੀ ਕੀਤਾ ਬਹੁਤ ਜ਼ਿਆਦਾ ਖਾਣਾ ਪਾ ਦਿੱਤਾ, ਹੁਣ ਉਹ ਲੀਵਰ ਚੱਲ ਪਿਆ ਰਾਤ ਨੂੰ ਹਜ਼ਮ ਕਰਨ ਲਈ, ਅਤੇ ਹੁਣ ਊਰਜਾ ਸਾਰੀ ਰਹਿਣੀ ਤਾਂ ਚਾਹੀਦੀ ਸੀ ਸਿਰ 'ਤੇ, ਸੈੱਲ ਚਾਰਜ ਕਰਨੇ ਸੀ, ਅਤੇ ਸਾਰੀ ਊਰਜਾ ਕਿੱਥੇ ਤੁਰੀ ਫਿਰਦੀ ਹੈ ਢਿੱਡ 'ਤੇ, ਅਤੇ ਉਹ ਫਿਰ ਇੰਨਾ ਬ੍ਰੇਨ 'ਤੇ ਸਾਰੀ ਰਾਤ ਵੇਟ ਹੀ ਕਰਦਾ ਰਹਿੰਦਾ ਵੀ ਤੇਰੇ ਢਿੱਡ ਵਾਲੇ ਪਾਸਿਓਂ ਵਿਹਲਾ ਹੋਵੇਗਾ ਤਾਂ ਹੀ ਮੇਰੇ ਵਾਲੇ ਪਾਸੇ ਆਏਗਾ, ਅਤੇ ਸਿਰ 'ਤੇ ਜਾਂਦਾ ਹੀ ਨਹੀਂ ਸਾਰੀ ਰਾਤ, ਫਿਰ ਤੁਸੀਂ ਵੇਖੋਗੇ ਸਵੇਰੇ ਸੁਸਤੀ ਪਈ, ਬੁਰਾ ਹਾਲ ਹੋਇਆ ਹੁੰਦਾ। ਉਹਦਾ ਕਾਰਨ ਇਹ ਹੁੰਦਾ ਕਿ ਅਸੀਂ ਰਾਤ ਨੂੰ ਭੋਜਨ ਇੱਦਾਂ ਦਾ ਕਰਦੇ ਹਾਂ। ਅਤੇ ਮੈਂ ਕਹਿਣਾ ਕੀ ਚਾਹੁੰਦਾ ਕਿ ਭੋਜਨ ਜਿੰਨਾ ਸਾਤਵਿਕ ਹੋਵੇ, ਇਸੇ ਕਰਕੇ ਸਾਡੇ ਇੰਡੀਅਨ ਸੱਭਿਆਚਾਰ ਵਿੱਚ ਪੁਰਾਣਕ ਵੈਦਿਕ ਵੈਦਿਕ ਜਿਹੜੀ ਪਰੰਪਰਾ ਹੈ ਨਾ ਆਯੁਰਵੈਦਿਕ, ਚੰਗੇ ਆਯੁਰਵੈਦਿਕ ਚੰਗਾ ਵੈਦ ਲੱਭ ਜੇ ਨਾ, ਨਬਜ਼ ਫੜ ਕੇ ਦੱਸ ਦਿੰਦਾ ਤੂੰ ਸੱਜੇ ਪਾਸੇ ਨੂੰ ਸੌਣਾ ਕਿ ਖੱਬੇ ਪਾਸੇ ਨੂੰ ਸੌਣਾ, ਓਵਰ ਥਿੰਕਰ ਹੈ ਜਾਂ ਨੋਰਮਲ ਹੈ, ਤੇਰੇ ਢਿੱਡ 'ਚ ਪੱਥਰੀ ਹੈ ਜਾਂ ਤੇਰੇ ਪਿੱਤੇ 'ਚ ਪੱਥਰੀ ਹੈ, ਨਬਜ਼ ਫੜ ਕੇ ਦੱਸ ਦਿੰਦੇ ਨੇ ਚੰਗੇ ਵੈਦ। ਵੈਦ ਨਬਜ਼ ਫੜ ਕੇ ਦੱਸ ਦਿੰਦੇ ਨੇ। ਸਾਡਾ ਇੱਕ ਵੈਦ ਨਾਲ ਮੈਂ ਗੱਲ ਕੀਤੀ ਹੈ, ਮੈਂ ਕਿਹਾ ਮੈਨੂੰ ਨਬਜ਼ ਸਿਖਾ, ਉਹ ਕਹਿੰਦਾ ਕੁਛ ਦਿਨ ਲੱਗਣਗੇ, ਇੱਕ ਦਿਨ 'ਚ ਨਹੀਂ ਆਉਣੀ। ਮੈਂ ਕਿਹਾ ਸਿਖਾ ਦੇ ਵੀ ਮਤਲਬ ਮੈਂ ਨਬਜ਼, ਫਿਰ ਮੈਂ ਕਿਹਾ ਨਾਲੇ ਜਦੋਂ ਦੁੱਧ ਤੁਸੀਂ ਮੇਰੇ ਕੋਲ ਆਇਆ ਕਰੋਗੇ ਅਤੇ ਨਾਲੇ ਤੇ ਨਹੀਂ ਨਾਲ ਹੀ ਤੇਰੀ ਰਿਪੋਰਟ ਵੀ ਮੈਂ ਕਿਹਾ ਕਰੂੰਗਾ ਵੀ ਪਹਿਲਾਂ ਹੱਥ ਕਰ, ਨਬਜ਼ ਵੀ ਨਾਲ ਹੀ ਵੇਖ ਲਈਏ, ਫਿਰ ਤੈਨੂੰ ਦੱਸਣਾ ਹੀ ਨਹੀਂ ਪੈਣਾ। ਅੱਛਾ ਹੁਣ ਤਾਂ ਐਕਸ਼ਨ ਵੀ ਤੇਰੇ ਦੱਸ ਹੀ ਦਿੰਦੇ ਨੇ, ਤੇਰੀ ਬੋਡੀ ਲੈਂਗੁਏਜ ਦੱਸ ਦਿੰਦੀ ਵੀ ਤੇਰੇ ਅੰਦਰ ਕੀ ਚੱਲਦਾ। ਐਦਕੀ ਨਾ ਜਿੰਨਾ ਮੈਂ ਕੈਂਪ 'ਚ ਐਦਕੀ ਬੋਲਿਆ, ਮੈਂ ਇੰਨਾ ਅੱਗੇ ਕੈਂਪਾਂ 'ਚ ਗੱਲ ਘੱਟ ਕਰਦਾ ਹੁੰਦਾ, ਮੈਂ ਸਾਧਨਾ ਜ਼ਿਆਦਾ ਕਰੀ ਦੀ ਹੈ। ਐਦਕੀ ਨਾ ਮੈਂ 5-7 ਬੰਦੇ ਇੱਦਾਂ ਦੇ ਸਾਡੇ ਕੈਂਪ 'ਚ ਨੇ ਜਿਨ੍ਹਾਂ ਦੀਆਂ ਅੱਖਾਂ ਸਵਾਲ ਕਰਦੀਆਂ ਹੁੰਦੀਆਂ, ਮੈਨੂੰ ਉਹਨਾਂ ਦੀਆਂ ਅੱਖਾਂ ਪੜ੍ਹ ਕੇ ਸਵਾਲ ਦਾ ਪਤਾ ਲੱਗ ਜਾਂਦਾ, ਨਹੀਂ ਮਤਲਬ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਇਸ ਟਾਈਪ ਦਾ ਸਵਾਲ ਚੱਲ ਰਿਹਾ, ਅੱਖਾਂ ਤੋਂ ਸਵਾਲ ਦਾ ਪਤਾ ਲੱਗ ਜਾਂਦਾ। ਕਨਵਿੰਸ ਹੋਈਆਂ ਅੱਖਾਂ ਵੱਖਰੀਆਂ ਹੁੰਦੀਆਂ, ਅੰਦਰ ਸਵਾਲ ਕਰਦੀਆਂ ਅੱਖਾਂ ਵੱਖਰੀਆਂ ਹੁੰਦੀਆਂ, ਅੱਖਾਂ ਸਵਾਲ ਪੁੱਛਦੀਆਂ। ਕੀ ਬੋਲਿਆ ਸੀ ਮੈਂ, ਇੱਕ ਲਾਈਨ ਬੋਲੀ ਸੀ ਜਲਾਲ ਦੀ ਵੱਲ, ਬੜਾ ਪਿਆਰਾ ਸ਼ੇਅਰ ਸੀ ਕੋਈ, ਚਲੋ ਫਿਰ ਯਾਦ ਕਰਾਂਗੇ। ਅਤੇ ਗੱਲ ਇਹ ਹੈ ਕਿ ਜਿਹੜਾ ਨਾ ਅਸੀਂ ਇਹ ਬੋਲਣਾ ਹੈ, ਸਵਾਲ ਖੜ੍ਹੇ ਹੁੰ ਦਿਮਾਗ ਆ ਜਿਹੜਾ ਉਹ ਚੱਲਦਾ ਉਹਨਾਂ ਬੰਦਿਆਂ ਨੂੰ ਵੇਖ ਕੇ ਵੀ ਇਹਦੇ ਅੰਦਰ ਕੋਈ ਸਵਾਲ ਆ ਰਿਹਾ, ਉਹ ਉਹਦੇ ਕਰਕੇ ਫਿਰ ਕਈ ਗੱਲਾਂ ਕਲੀਅਰ ਕਰਨੀਆਂ ਪੈਂਦੀਆਂ। ਮੈਂ ਇੱਥੇ ਬੋਲਦਾ ਮੈਨੂੰ ਹੁੰਦਾ ਵੀ ਮੈਂ ਗੱਲ ਇੰਨੀ ਕਰਾਂ, ਇਕੱਲੇ ਮਿਲਣ ਦਾ ਟਾਈਮ ਨਹੀਂ ਮਿਲਣਾ, ਇਹ ਸਵਾਲ ਦਾ ਹੱਲ ਹੋ ਜੇ, ਉਹ ਆਪੇ ਦਿਮਾਗ 'ਚ ਆ ਜਾਵੇ ਵੀ ਹਾਂ ਇਹ ਆਹ ਗੱਲ ਦਾ ਆਹ ਜਵਾਬ ਹੈ, ਇਹ ਗੱਲ ਦਾ ਆਹ ਜਵਾਬ ਹੈ। ਕਿਉਂਕਿ ਗਿਆਨ ਦੀ ਭੁੱਖ ਮਾਇੰਡ ਨੂੰ ਹਮੇਸ਼ਾ ਲੱਗਦੀ ਹੈ, ਨਵੀਂ ਇਨਫੋਰਮੇਸ਼ਨ ਲੈਣੀ ਚਾਹੁੰਦਾ, ਜਾਣਕਾਰੀਆਂ ਲੈਣੀਆਂ ਚਾਹੁੰਦਾ, ਓਨਾ ਹੀ ਫਿਰ ਇਹ ਬ੍ਰੇਨ ਜਿਹੜਾ ਵਿਕਸਿਤ ਵੀ ਹੁੰਦਾ। ਚਲੋ ਇਹ ਇੱਕ ਅਲੱਗ ਚੈਪਟਰ ਹੈ। ਅਤੇ ਹੁਣ ਨਿੱਕੀ ਨਿੱਕੀ ਚੀਜ਼ ਦਾ ਬਰੀਕੀਆਂ ਦਾ ਧਿਆਨ ਰੱਖਣਾ ਤਾਂ ਹੈ ਵੀ ਜਿਹੜਾ ਨਾ ਭਾਰਾ ਭੋਜਨ ਹੈ, ਆਯੁਰਵੈਦਿਕ ਮੈਂ ਕਹਿ ਰਿਹਾ ਸੀ ਵੀ ਆਯੁਰਵੈਦਾ ਜੇ ਤੁਸੀਂ ਚੰਗਾ ਆਯੁਰਵੈਦਾ ਹੋਵੇ ਉਹ ਜੜ ਬਿਮਾਰੀ ਦੀ ਠੀਕ ਕਰਦੇ ਆ, ਜੜ ਰਿਪੋਰਟਾਂ ਨਹੀਂ ਵੇਖਣਗੇ, ਨਬਜ਼ ਫੜ ਕੇ ਦੱਸ ਦੇਣਗੇ ਤੈਨੂੰ ਆਹ ਪ੍ਰੋਬਲਮ ਹੈ, ਉਸ ਤੋਂ ਬਾਅਦ ਫਿਰ ਉਹ ਇਲਾਜ ਕਰਦੇ ਨੇ ਜੜ ਦਾ। ਮੰਨ ਲਓ ਵੀ ਤੇਰੀ ਪਿੱਤ ਬੋਡੀ ਹੈ ਜਾਂ ਤੇਰੀ ਵਾਤ ਬੋਡੀ ਹੈ ਜਾਂ ਤੇਰੀ ਕਫ ਬੋਡੀ ਹੈ, ਤੂੰ ਚੌਲ ਖਾਣੇ ਨੇ ਜਾਂ ਨਹੀਂ ਖਾਣੇ, ਤੂੰ ਬਦਾਮ ਨਹੀਂ ਖਾ ਸਕਦਾ, ਤੂੰ ਦੁੱਧ ਨਹੀਂ ਪੀ ਸਕਦਾ, ਤੇਰੇ ਵਾਲੀ ਬੋਡੀ ਉਹ ਹੈ ਜਿਹਦੇ 'ਚ ਤੂੰ ਆਹ ਖਾ, ਤੂੰ ਵਾਏ ਵਾਲੀਆਂ ਚੀਜ਼ਾਂ ਨਹੀਂ ਖਾ ਸਕਦਾ, ਉਹ ਸਾਰੀ ਡਾਇਟ ਦੇ ਦੇਣਗੇ, ਪ੍ਰੋਪਰ ਸਮਝਾ ਦੇਣਗੇ ਵੀ ਆਹ ਆਹ ਚੀਜ਼ਾਂ ਨਾ ਖਾ। ਐਲੋਪੈਥੀ ਦੇ ਵਿੱਚ ਪਰਹੇਜ਼ ਨਹੀਂ, ਇਹਨਾਂ ਨੂੰ ਡਾਇਟ ਪਲੈਨ ਦਾ ਨਹੀਂ ਪਤਾ ਹੁੰਦਾ ਵੀ ਆਹ ਇਹ ਆਯੁਰਵੈਦਾ ਦੇ ਕੋਲ ਪ੍ਰੋਪਰ ਡਾਇਟ ਹੁੰਦੀ ਹੈ। ਹੁਣ ਆਯੁਰਵੈਦਾ ਜਿਹੜੀ ਇਹ ਗੱਲ ਕਰਦਾ ਨਾ ਕਿ ਜਾਂ ਸਾਡਾ ਪ੍ਰਾਣਕ ਜਿਹੜਾ ਸਾਡਾ ਸਿਸਟਮ ਹੈ, ਉਹ ਕਹਿੰਦੇ ਜਿਹੜੇ ਮੈਡੀਟੇਸ਼ਨ ਵਾਲੇ ਲੋਕ ਨੇ ਉਹ ਹਲਕਾ ਭੋਜਨ ਖਾਣ, ਕਿਉਂਕਿ ਉਹ ਇਹ ਸੈਂਸਿਟਿਵ ਕੰਮ ਹੈ, ਇਹ ਸਮਾਰਟ ਵਰਕ ਹੈ ਜਿਹੜਾ ਮਾਇੰਡ ਦਾ ਕੰਮ ਹੁੰਦਾ, ਅਤੇ ਸਮਾਰਟ ਵਰਕ ਕਰਨ ਵਾਲਾ ਭਾਰਾ ਭੋਜਨ ਨਾ ਕਰੇ, ਹਲਕਾ ਭੋਜਨ ਕਰੇ ਜਿਹਨੇ ਸਮਾਰਟ ਵਰਕ ਕਰਨਾ। ਕਿਉਂਕਿ ਹੁਣ ਮੰਨ ਲਓ ਮੈਂ ਬੋਲਣਾ ਹੈ ਅਤੇ ਮੈਨੂੰ ਪੀਜ਼ਾ ਨਹੀਂ ਖਾਣਾ ਚਾਹੀਦਾ ਬੋਲਣ ਤੋਂ ਪਹਿਲਾਂ, ਅਤੇ ਜਿਸ ਬੰਦੇ ਨੇ ਕਹੀ ਚਲਾਉਣੀ ਹੈ ਉਹ ਪੀਜ਼ਾ ਖਾ ਲਵੇ, ਭਾਰੇ ਕੰਮ ਕਰਨੇ ਨੇ ਉਹ ਖਾਵੇ। ਅਤੇ ਸਾਧਕ ਵਾਸਤੇ ਇਸ ਕਰਕੇ ਪੱਕਾ ਹੀ ਭੋਜਨ ਸਾਤਵਿਕ ਕਰ ਦਿੱਤਾ ਜਾਂਦਾ ਵੀ ਜੇ ਤੂੰ ਸਾਧਨਾ ਵਾਲੇ ਪਾਸੇ ਨੂੰ ਚੱਲਣਾ, ਮਨ ਵਾਲੇ ਪਾਸੇ ਨੂੰ ਚੱਲਣਾ, ਫਿਰ ਸਾਤਵਿਕ ਖਾਈ, ਫਿਰ ਨਾ ਦੂਜਾ ਭੋਜਨ ਕਰੀ, ਫਿਰ ਤੇਰੇ ਵਾਸਤੇ ਨਹੀਂ ਹੈ ਦੂਜਾ ਭੋਜਨ ਖਾਣਾ, ਇਹਦੇ ਵਿੱਚ ਹੀ ਸਾਰੇ ਦਾ ਸਾਰਾ ਪੂਰਾ ਕਰ ਲੈ। ਇਸੇ ਕਰਕੇ ਇੱਥੋਂ ਤੱਕ ਵੀ ਕਹੀ ਤੇ ਪਿਆਜ਼ ਔਰ ਲਸਣ ਤੱਕ ਵੀ ਨਹੀਂ ਯੂਜ ਕਰਦੇ, ਲਸਣ ਵੀ ਗਰਮ ਹੁੰਦਾ, ਤੁਸੀਂ 10 ਤੁਰੀਆਂ ਲਸਣ ਦੀਆਂ ਕਿਸੇ ਸਬਜ਼ੀ 'ਚ ਪਾ ਕੇ ਪ੍ਰੋਪਰ ਪੂਰਾ ਖਾ ਲਿਓ ਅਤੇ ਫਿਰ ਤੁਸੀਂ ਇਹ ਵੇਖਿਓ ਵੀ ਰਾਤ ਦੀ ਨੀਂਦ ਕਿਵੇਂ ਦੀ ਰਹੀ, ਬੇਚੈਨੀ ਪਸੀਨਾ ਬਹੁਤ ਆਉਂਦਾ। ਐਦਕੀ ਮੈਂ ਲਸਣ ਬਿਲਕੁਲ ਜਦੋਂ ਬੰਦ ਕਰਵਾ ਦਿੱਤਾ ਸੀ ਵੀ ਸਬਜ਼ੀਆਂ 'ਚ ਲਸਣ ਨਾ ਪਾਇਓ, ਚਲੋ ਪਿਆਜ਼ ਤਾਂ ਥੋੜ੍ਹਾ ਬਹੁਤ ਯੂਜ ਕਰਦੇ ਰਹੇ ਹੈ, ਮੈਂ ਬਿਲਕੁਲ ਨਹੀਂ ਕਰਾਇਆ, ਪਰ ਸਾਰੇ ਮਸਾਲੇ ਮੈਂ ਸਬਜ਼ੀਆਂ 'ਚ ਨਹੀਂ ਪਾਉਣ ਦਿੱਤੇ। ਸਾਡੇ ਸਬਜ਼ੀ 'ਚ ਗਰਮ ਮਸਾਲਾ ਖੜ੍ਹੇ ਮਸਾਲੇ ਪਾਉਂਦੇ ਹੈ, ਉਹਦੇ ਨਾਲ ਸਬਜ਼ੀ ਸਵਾਦ ਬਹੁਤ ਬਣਦੀ ਹੈ, ਤੇ ਐਦਕੀ ਅਸੀਂ ਕੈਂਪ ਦੇ ਵਿੱਚ ਬਿਲਕੁਲ ਮਸਾਲੇ ਨਹੀਂ ਮੈਂ ਪਾਉਣ ਦਿੱਤੇ, ਸਿਰਫ ਸਿੰਪਲ ਮੈਂ ਕਿਹਾ ਰੱਖਿਓ ਤੁਸੀਂ ਸਿੰਪਲ ਸਿੰਪਲ ਸਬਜ਼ੀ ਰੱਖਿਓ ਅਤੇ ਭਾ ਉੱਦਾਂ ਦਾ ਨਾ ਬਣਾਇਓ। ਅਤੇ ਫਿਰ ਉਹਦੇ ਨਾਲ ਇਹ ਵੀ ਗੱਲ ਹੁੰਦੀ ਜਦੋਂ ਜ਼ਿਆਦਾ ਸਵਾਦ ਵੀ ਹੋਵੇ ਅਤੇ ਫਿਰ ਤਾਂ ਲੈਣ ਉੱਧਰ ਫਿਰ ਫਿਰ ਮੁੜ ਮੁੜ ਕੇ ਵੀ ਸਵਾਦ ਲੱਗਦੀ ਕਰਕੇ ਫਿਰ ਪਤਾ ਲੱਗਦਾ ਨਹੀਂ, ਵੱਧ ਖਾਧੀ ਜਾਂਦੀ ਹੈ, ਵੱਧ ਖਾਧੀ ਜਾ ਕੇ ਫਿਰ ਸਾਨੂੰ ਸੁਸਤੀ ਪੈਂਦੀ। ਇਸ ਕਰਕੇ ਭੋਜਨ ਸਾਤਵਿਕ ਵੀ ਹੋਵੇ, ਬਣਿਆ ਵੀ ਹਲਕਾ ਹੋਵੇ ਅਤੇ ਕਰੀਏ ਵੀ ਥੋੜ੍ਹਾ, ਫਿਰ ਉਹ ਹੋਰ ਵੀ ਬਾਡੀ ਜਿਹੜੀ ਹੈ ਸਾਡੀ ਹਲਕੀ ਰਹਿੰਦੀ ਹੈ, ਰਿਲੈਕਸ ਰਹਿੰਦੀ ਹੈ, ਇਹਦਾ ਬਹੁਤ ਵਧੀਆ ਰਿਜ਼ਲਟ ਰਹਿੰਦਾ। ਖਾਣਾ ਵੀ ਉਸ ਤੋਂ ਬਾਅਦ ਫਿਰ ਤੁਸੀਂ ਕਿੰਨੀ ਵਾਰੀ ਮਤਲਬ ਬ੍ਰਸ਼ ਕਰਦੇ ਹੈ, ਦਾਤਣ ਕਰਦੇ ਹੈ, ਜਾਂ ਤੁਸੀਂ ਕਿੰਨੀ ਵਾਰ ਤੁਸੀਂ ਵਾਲ ਵਾਹੁੰਦੇ ਹੈ, ਕਿੰਨੀ ਵਾਰ ਤੁਸੀਂ ਕਿੰਨੇ ਦਿਨਾਂ ਬਾਅਦ ਤੁਸੀਂ ਕੇਸੀ ਇਸ਼ਨਾਨ ਪ੍ਰੋਪਰ ਕਰਦੇ ਹੈ, ਸਿਰ ਦੇ ਵਿੱਚ ਤੇਲ ਕਿੰਨੀ ਵਾਰੀ ਲਾਉਂਦੇ ਹੋ, ਤੁਸੀਂ ਬਾਡੀ ਆਪਣੀ ਦੀ ਮਸਾਜ ਕਿੰਨੀ ਵਾਰੀ ਕਰਦੇ ਹੋ, ਇਹ ਘੋੜੀ ਹੈ, ਇਹਦੇ 'ਤੇ ਚੜ੍ਹ ਕੇ ਪਰਮਾਤਮਾ ਤੱਕ ਜਾਣਾ ਹੁੰਦਾ, ਅਤੇ ਇਹਨੂੰ ਜੇ ਸਾਂਭਾਂਗੇ ਨਹੀਂ ਤਾਂ ਫਿਰ ਤਾਂ ਠੀਕ ਨਹੀਂ ਨਾ ਗੱਲ, ਅਵੇਅਰ ਰਹਿਣਾ ਪੈਣਾ ਨਾ ਸਰੀਰ ਪ੍ਰਤੀ। ਮੈਨੂੰ ਲੱਗਦਾ ਹੈ ਕਿ 20 ਸਾਲ ਹੋ ਗਏ ਆ, 20 ਨਹੀਂ ਜ਼ਿਆਦਾ ਹੋ ਗਏ, ਮੇਰੀਆਂ ਸਾਰੀਆਂ ਰਿਪੋਰਟਾਂ ਇਹਨਾਂ ਦੇ ਕੋਲ ਪਈਆਂ, ਅਤੇ ਮੈਂ ਹਰ 2 ਮਹੀਨੇ ਬਾਅਦ ਫੁੱਲ ਬਾਡੀ ਟੈਸਟ ਕਰਾਉਂਦਾ, ਹਰ 2 ਮਹੀਨੇ ਬਾਅਦ। ਹੁਣ ਤਾਂ ਸਾਡੇ ਆਪਣੇ ਹੀ ਇੱਥੇ ਹੀ ਹੋ ਜਾਂਦੇ ਨੇ ਲੈਬ 'ਚ ਹੀ, ਪਰ ਮੈਂ ਕਰਾਉਂਦਾ ਸਾਰੇ ਟੈਸਟ ਕਰਾ ਲੈਂਦਾ ਵੀ ਕੋਈ ਕੋਲੈਸਟ੍ਰੋਲ ਵਧਿਆ, ਯੂਰਿਕ ਐਸਿਡ ਵਧਿਆ, ਟੀ ਜੀ ਵਧਿਆ, ਡਾਇਬਟੀਜ਼ ਕਿੱਥੇ ਹੈ, ਇੱਕ ਇੱਕ ਚੀਜ਼ ਚੈੱਕ ਕਰਾਉਂਦਾ ਰਹਿੰਦਾ। ਅਤੇ ਸਾਡੇ ਘਰ ਵਿੱਚ ਸ਼ੂਗਰ ਸੀ, ਥਾਇਰੋਇਡ ਸੀ, ਅਤੇ ਉਹਦਾ ਫਿਰ ਧਿਆਨ ਰੱਖਣਾ ਪੈਂਦਾ ਨਾ। ਇਹ ਤੁਹਾਨੂੰ ਮੈਂ ਇਸ ਲਈ ਦੱਸ ਰਿਹਾ ਕਿਉਂਕਿ ਇਹ ਆਦਤ ਪਾਓ, ਇਹ ਸੁਭਾਅ ਬਣਾਓ, ਨਿੱਕੀਆਂ ਚੀਜ਼ਾਂ 'ਤੇ ਧਿਆਨ ਦਿਓ ਨਾ। ਜਿਵੇਂ ਮੈਂ ਦੀਵਾਨ 'ਚ ਨਹੀਂ ਦੱਸਿਆ ਸੀ ਇੱਕ ਵਾਰ ਬਈ ਬੰਦੇ ਦੇ ਘਰ ਗਿਆ ਮੈਂ ਦੀਵਾਨ ਲਾਉਣ, ਉੱਥੇ ਜਦੋਂ ਗਿਆ ਅਤੇ ਬਾਥਰੂਮ ਜਦੋਂ ਮੈਂ ਗਿਆ ਅਤੇ ਉਹਦੀ ਐਂ ਟੂਟੀ ਘੁਮਾਈ ਨਾ ਉੱਤੇ 'ਚ ਵਾਸ਼ ਬੇਸ਼ਨ 'ਤੇ, ਇਹ ਐਂ ਉਹਦੇ ਚੂੜੀ ਜਿਹੜੀ ਥੱਲੇ ਢਿੱਲੀ ਹੋ ਗਈ ਉਹਦੀ, ਅਤੇ ਉਹਦਾ ਇੰਨਾ ਘੁਮਾਇਆ ਉਹ ਉਵੇਂ ਉਹਦੀ ਟੂਟੀ ਜਿਹੜੀ ਸੀ ਐਂ ਘੁੰਮ ਗਈ। ਮੈਂ ਇੱਥੇ ਇੱਦਾਂ ਗੱਲਾਂ ਕਰੀਏ ਬਈ ਵਧੀਆ ਡੂੰਘੀਆਂ ਗੱਲਾਂ ਬੰਦਾ ਕਰੇ ਵਿਦਵਾਨੀ ਦੀਆਂ, ਮੈਂ ਵੀ ਠੀਕ ਹੈ, ਮੈਂ ਵੀ ਗਿਆਨ ਘੋਟੀ ਗਿਆ ਚੱਲੀ ਗਿਆ। ਉਦੋਂ ਅਗਲੇ ਸਾਲ ਫਿਰ ਦੀਵਾਨ ਲੱਗੇ, ਪੂਰੇ ਸਾਲ ਬਾਅਦ ਦੀਵਾਨ ਫਿਰ ਦੇ ਦਿੱਤੇ, ਮੈਂ ਫਿਰ ਬਾਥਰੂਮ ਗਿਆ, ਜਦੋਂ ਮੈਂ ਹੱਥ ਲੱਗਾ ਧੋਣ ਉਹ ਫਿਰ ਘੁੰਮ ਗਈ, ਜਦੋਂ ਘੁੰਮ ਗਈ ਫਿਰ ਅਸੀਂ ਇੱਦਾਂ ਬਹਿ ਗਏ। ਫਿਰ ਮੈਨੂੰ ਕਹਿੰਦਾ ਭਾਈ ਸਾਹਿਬ ਪੰਥ ਦਾ ਕੀ ਬਣੇਗਾ, ਮੈਂ ਕਿਹਾ ਤੇਰੀ ਟੂਟੀ ਦਾ ਤਾਂ ਬਣਿਆ ਨਹੀਂ। ਇਹ ਮੈਨੂੰ ਸਾਲ ਹੋ ਗਿਆ ਤੈਨੂੰ ਨਟ ਨਹੀਂ ਦਿਸਿਆ, ਤੇਰੀ ਟੂਟੀ ਦਾ ਨਟ, ਮੈਂ ਇਰੀਟੇਟ ਹੋ ਗਿਆ, ਉਹਨੂੰ ਫੜਿਆ ਫਿਰ ਘੁਮਾਣੀ ਪਈ। ਮੈਂ ਕਿਹਾ ਤੂੰ ਰੋਜ਼ ਇਰੀਟੇਟ ਨਹੀਂ ਹੁੰਦਾ ਵੀ ਆ, ਰੋਜ਼ ਤੈਨੂੰ ਤੰਗ ਕਰਦੀ ਹੈ, ਇਹ ਸਹੀ ਨਹੀਂ। ਟੂਟੀਆਂ ਸਾਡੇ ਨਿੱਕੀਆਂ ਜਿਹੇ ਨੇ, ਉਹ ਇੱਕ ਧਾਰ ਦੀ ਅਲੱਗ ਹੀ ਪੈਂਦੀ ਉਹਦੀ ਸਿਰ 'ਤੇ, ਚੇਤਾ ਆ ਗਿਆ ਨਾ ਤੁਹਾਨੂੰ ਆਪਣੇ ਆਪਣੇ ਘਰਾਂ ਦਾ, ਇੱਦਾਂ ਹੀ ਇੱਕ ਧਾਰ 'ਤੇ ਐਂ ਪੈਣੀ ਜੀ ਸਿੱਧੀ, ਇੱਕੋ 'ਚੋਂ ਨਿਕਲ ਕੇ ਸਿੱਧੀ ਮੱਥੇ 'ਚ ਵੱਜਦੀ। ਆਪਾਂ ਕਹਿੰਦੇ ਚੱਲ ਕੋਈ ਨਹੀਂ ਨਾੜ ਆਈ ਹੈ, ਹੁੰਦਾ ਸਾਡੇ ਵੀ ਹੋ ਸਕਦਾ, ਕੋਈ ਤੁਹਾਡੇ ਇੱਥੇ ਸਾਡੇ ਵੀ ਹੋਵੇ, ਪਰ ਉਹਦੇ 'ਤੇ ਧਿਆਨ ਨਹੀਂ ਦੇਣਾ। ਫਿਕਰ ਇਹ ਹੈ ਸਾਡੇ ਇਲਾਕੇ 'ਚ ਏਅਰਪੋਰਟ ਆ ਰਿਹਾ, ਏਅਰਪੋਰਟ ਫਲਾਈਟਾਂ ਉੱਡਣਗੀਆਂ, ਵੀ ਤੂੰ ਰੋਜ਼ ਜਾਣਾ, ਤੂੰ ਫਲਾਈਟ 'ਤੇ ਕਿੱਦਣ ਚੜ੍ਹਨਾ, ਸਾਲ 'ਚ ਜਹਾਜ਼ ਤਾਂ ਇੱਕ ਵਾਰ ਫੜੇਗਾ, ਦੋ ਵਾਰ ਫੜੇਗਾ, ਪਰ ਜਿਹੜੀ ਨਿੱਕੀ ਜਿਹੀ ਚੀਜ਼ ਹੈ ਉਹਨੂੰ ਤੁਸੀਂ ਰੋਜ਼ ਜ਼ਿੰਦਗੀ 'ਚ ਕਰਨਾ ਹੁੰਦਾ, ਉਹਦੇ 'ਤੇ ਕੰਮ ਨਹੀਂ ਕਰਦੇ, ਵੱਡੇ ਫਿਕਰ ਲੈ ਕੇ ਬੈਠੇ। ਨਹੀਂ, ਵਿਕਾਸ ਕਿਵੇਂ ਕਰੀਏ, ਚਾਦਰ ਇਕੱਠੀ ਕਰਨ ਦੀ ਆਦਤ ਤੋਂ ਸ਼ੁਰੂ ਕਰੋ, ਕੰਬਲ ਇਕੱਠਾ ਕਰਨਾ, ਖੜ੍ਹੇ ਹੋ ਕੇ ਪਹਿਲਾਂ ਕੰਬਲ ਤਹਿ ਲਾ ਦਿਉ, ਫਿਰ ਚਾਦਰ ਤਹਿ ਲਾ ਦਿਉ, ਇੱਥੋਂ ਸ਼ੁਰੂਆਤ ਕਰੋ। ਇੱਦਾਂ ਫਿਰ ਹੋਏਗਾ ਵੀ ਅੱਛਾ ਮੈਂ ਇੱਕ ਕੰਮ ਤਾਂ ਕਰ ਲਿਆ, ਮਨ ਪੋਜ਼ੀਟਿਵ ਹੋ ਗਿਆ ਨਾ ਵੀ ਇੱਕ ਕੰਮ ਤਾਂ ਨਿਬੇੜ ਲਿਆ, ਫਿਰ ਹੁਣ ਕੰਬਲ ਵੀ ਨਿਬੇੜ, ਦੋ ਹੋ ਗਏ। ਨਿੱਕੇ ਨਿੱਕੇ ਕੰਮ ਕਰਦਿਆਂ ਕਰਦਿਆਂ ਬ੍ਰੇਨ ਟ੍ਰੇਨਡ ਹੋ ਜਾਂਦਾ ਵੀ ਵੇਖੋ ਵਾਹ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਅੱਜ ਆਹ ਵੀ ਕਰ ਲਿਆ, ਇੱਦਾਂ ਸਿੱਖਣਾ ਨਿੱਕੀਆਂ ਨਿੱਕੀਆਂ ਚੀਜ਼ਾਂ। ਤਾਂ ਹੀ ਗੋਰੇ ਆਪਣੇ ਬੱਚਿਆਂ ਨੂੰ ਐਡੇ ਐਡੇ ਬੈਗ ਚੁਕਾਈ ਫਿਰਦੇ ਹੁੰਦੇ ਨੇ ਏਅਰਪੋਰਟਾਂ 'ਤੇ, ਉੱਡਾ ਬੱਚਾ ਨਹੀਂ ਜਿੱਡਾ ਬੈਗ ਖਿੱਚਦਾ, ਕਹਿੰਦੇ ਕਿਉਂ, ਕਹਿੰਦੇ ਫਿਰ ਮਾਂ ਨੂੰ ਚੁਕਾਏਗਾ, ਕੱਲ੍ਹ ਨੂੰ ਘਰ ਵਾਲੀ ਨੂੰ ਚੁਕਾਏਗਾ, ਪਰਸੋਂ ਬੱਚਿਆਂ ਨੂੰ ਚੁਕਾਏਗਾ, ਇਹਨੇ ਕਰਨਾ ਹੀ ਨਹੀਂ, ਇਹਨੂੰ ਆਦਤ ਨਹੀਂ ਪੈਣੀ ਕੰਮ ਕਰਨ ਦੀ, ਇਹਨੂੰ ਆਪ ਕਰਨ ਦਿਓ ਤਾਂ ਜੋ ਇਹਦੀ ਹੈਬਿਟ ਬਣੇ। ਸੋ ਬ੍ਰੇ ਮਨ ਗਲਤ ਗਿੱਝੇ ਨਾ, ਇਹਦਾ ਖਿਆਲ ਰੱਖਣਾ ਹੁੰਦਾ, ਗਲਤ ਗਿੱਝ ਜਾਂਦਾ। ਅਤੇ ਹੁਣ ਜਿਹੜਾ ਫੋਕਸਡ ਦਿਮਾਗ ਹੁੰਦਾ, ਹੁਣ ਮੈਂ ਆਹ ਗੱਲ ਕਰਤੀ, ਫੋਕਸ ਦਿਮਾਗ ਜਿਹੜਾ ਹੁੰਦਾ ਨਾ ਫੋਕਸਡ, ਉਹ ਕੀ ਕਰਦਾ, ਉਹ ਚੇਤਾ ਨਹੀਂ ਭੁੱਲਦਾ, ਉਹਨੂੰ ਚੇਤਾ ਰਹਿੰਦਾ। ਚੰਗੀਆਂ ਗੱਲਾਂ ਚੰਗੀਆਂ ਜ਼ਰੂਰ ਲੱਗਦੀਆਂ ਨੇ ਪਰ ਚੇਤਾ ਭੁੱਲ ਜਾਂਦਾ, ਟਾਈਮ 'ਤੇ ਔੜ ਦਿਓ ਹੀ ਨਹੀਂ ਵੀ ਆਹ ਵੀ ਕਰਨਾ ਸੀ। ਸਮਝ ਆਈ ਨਾ? ਜਿਵੇਂ ਹੁਣ ਮੰਨ ਲਓ ਕੱਲ੍ਹ ਮੈਂ ਕਿਹਾ ਵੀ ਪੱਗਾਂ ਬੰਨ੍ਹ ਕੇ ਆਇਓ, ਅੱਧੇ ਬੰਨ੍ਹ ਕੇ ਆਏ, ਅੱਧੇ ਨਹੀਂ ਬੰਨ੍ਹ ਕੇ ਆਏ, ਕਿਉਂਕਿ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਵੀ ਕਮਰੇ 'ਚ ਗਏ, ਬਿਸਤਰੇ ਨੂੰ ਵੇਖ ਕੇ ਸੁਸਤੀ ਜੀ ਚੜ੍ਹ ਗਈ ਵੀ ਚੱਲ ਪੈ ਜਾ ਮਾਣਾ, ਛੱਡ ਛੱਤ ਵੇਖ ਲੈ, ਇੱਦਾਂ ਹੁੰਦਾ ਨਾ। ਹੁਣ ਕੀ ਹੋਇਆ? ਚੇਤਾ ਭੁੱਲ ਗਿਆ। ਚੰਗੀਆਂ ਗੱਲਾਂ ਚੇਤਾ ਨਾ ਭੁੱਲਣ, ਇਸ ਲਈ ਮੈਡੀਟੇਸ਼ਨ ਹੁੰਦਾ। ਗਿਆਨ ਵਿੱਚ ਧਿਆਨ ਰਵੇ, ਇਸ ਲਈ ਮੈਡੀਟੇਸ਼ਨ ਹੁੰਦਾ। ਗਿਆਨ ਹੈਗਾ ਪਰ ਉਹਦੇ 'ਚ ਧਿਆਨ ਹੀ ਨਹੀਂ ਰਹਿੰਦਾ, ਧਿਆਨ ਕਿਤੇ ਹੋਰ ਚਲਿਆ ਜਾਂਦਾ। ਵਧੀਆ ਗੱਲਾਂ ਟਾਈਮ 'ਤੇ ਔੜ ਜਾਣ। ਹੁਣ ਡਰਾਈਵਰ ਦੇ ਅੱਗੋਂ ਬੱਸ ਗੱਡੀ ਆ ਰਹੀ ਹੈ ਅਤੇ ਡਰਾਈਵਰ ਨੂੰ ਜੇ ਨਾ ਔੜਿਆ ਵੀ ਕਿੱਧਰ ਨੂੰ ਕੱਟਾਂ, ਐਕਸੀਡੈਂਟ ਕਰਾ ਲਏਗਾ। ਟਾਈਮ ਦੇ ਉੱਤੇ ਡਰਾਈਵਰ ਨੂੰ ਸੜਕ 'ਤੇ ਜਾਂਦੇ ਨੂੰ ਖੁਦ ਫੈਸਲਾ ਲੈਣਾ ਪੈਣਾ ਵੀ ਕਿਹੜਾ ਕੱਟ ਮਾਰਾਂ, ਸੱਜੇ ਕੱਟਾਂ, ਖੱਬੇ ਕੱਟਾਂ, ਜਾਂ ਬ੍ਰੇਕ ਲੱਗੇਗੀ ਇੱਥੇ, ਮੈਂ ਕੀ ਕਰਨਾ। ਇਹ ਡਰਾਈਵਰ ਦੀ ਜਿਹੜੀ ਹੈ ਨਾ, ਉਹਦੀ ਸਮਝ 'ਤੇ, ਉਹਦੀ ਜੱਜਮੈਂਟ 'ਤੇ। ਜੱਜਮੈਂਟ ਕਿਵੇਂ ਹੋਏਗੀ? ਜਿੰਨੀ ਉਹਨੂੰ ਸਮਝ ਹੈ ਡਰਾਈਵਰੀ ਦੀ, ਜਿੰਨੀ ਨੌਲੇਜ ਹੈ। ਟਾਈਮ ਦੇ ਉੱਤੇ ਔੜੇ, ਠੀਕ ਹੈ। ਹੁਣ ਗਿਆਨ ਸਾਡੇ ਕੋਲ ਬਹੁਤ ਹੈ, ਧਿਆਨ ਨਹੀਂ ਰਹਿੰਦਾ ਉਸ ਗਿਆਨ 'ਤੇ, ਚੇਤਾ ਭੁੱਲ ਜਾਂਦਾ, ਆਦਤ ਨਹੀਂ ਹੁੰਦੀ। ਚੇਤਾ ਭੁੱਲ ਗਿਆ ਫਿਰ ਉਵੇਂ ਹੋ ਗਿਆ, ਵਧੀਆ ਵਧੀਆ ਗੱਲਾਂ ਫਿਰ ਚੇਤਾ ਭੁੱਲ ਗਈਆਂ। ਅਤੇ ਆਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਉੱਦਣ ਦੇ ਲੱਗੇ ਹਾਂ, ਕਈ ਜਾਂਦੇ ਆ, ਬਹੁਤ ਗੱਲਾਂ ਨੇ ਜਿਹੜੀਆਂ ਭੁੱਲ ਜਾਣੀਆਂ, ਉਹ ਗੱਲਾਂ ਫਿਰ ਹਾਵੀ ਹੋ ਜਾਂਦੀਆਂ, ਫਿਰ ਦਿਮਾਗ 'ਚ ਉਹੀ ਚੀਜ਼ਾਂ। ਪੈਟਰਨ ਜਿਹੜੇ ਨੇ, ਪੈਟਰਨ ਬਦਲਨੇ ਕੋਈ ਖੇਡ ਨਹੀਂ ਪਈ, ਜ਼ਿੰਦਗੀਆਂ ਲੰਘ ਜਾਂਦੀਆਂ, ਉਮਰਾਂ ਲੰਘ ਜਾਂਦੀਆਂ, ਫਿਰ ਜਾ ਕੇ ਪੈਟਰਨ ਚੇਂਜ ਹੁੰਦੇ ਆ। ਸੋ ਤਾਂ ਕਰਕੇ ਆਦਤ ਪਾਈਏ।